ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨ ਸੰਜਮ ਸਦਾ ਝੂਠ ਬੋਲੈ, ਮਨ ਮੁਖ ਕਰਮ ਖੁਆਰ। ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨ ਸੰਜਮ ਸਦਾ ਝੂਠ ਬੋਲੇ, ਮਨ ਮੁਖ ਕਰਮ ਖੁਆਰ। ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਗੁਰ ਮਿਲੈ ਪਤਾਰ। ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸਿਗਾਰ। ਪੇਈਐ ਸਾਹੁਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ। ਉਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰ ਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰਤਾਰ। ਉਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰ ਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਹ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੈ ਕੋਟ ਧਿਆਵੈ ਗੋ। ਸਾਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆਂ ਅੰਤ ਨ ਪਾਵੈ ਗੋ। ਜੇਤਾ ਜੀਓ ਪਿੰਡ ਸਭ ਤੇਰਾ, ਤੋਂ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਂ ਹਾਹੁ ਕਰੀ ਵਖਿਆਨ ਦਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆ ਪਤਤ ਪਾਵਨ ਕਿਰਪਾ ਨਿਦਾਨ ਭਗਤ ਵਤਸਲ ਜੋਤੀ ਸਵਰੂਪ ਸਰਵ ਸ਼ਕਤੀਮਾਨ ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਜੇ ਹੋਏ ਸੱਤ ਸੰਗੀ ਜਨੋ ਆਪ ਮਾਈ ਭਾਈ ਧੰਤਾ ਦੇ ਯੋਗ ਹੋ ਵਡਭਾਗੀ ਹੋ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਹੋ ਕੇ ਗੁਰਦੇਵ ਦੀ ਪਾਵਨ ਗੋਦ ਵਿੱਚ ਸੱਜ ਕੇ ਸਤਿਗੁਰਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਬਖਸ਼ਿਸ਼ ਹੋਏ ਇਲਾਹੀ ਫੁਰਮਾਨ ਸਰਵਣ ਕਰਨ ਦੇ ਲਈ ਵਿਚਾਰਨ ਦੇ ਲਈ ਸਤਿਗੁਰਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੱਜ ਅੰਮ੍ਰਿਤ ਵੇਲੇ ਇਲਾਹੀ ਫੁਰਮਾਨ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨਿਰੰਕਾਰੀ ਜੋਤ, ਕਿਉਂਕਿ ਜੋਤ ਇੱਕ ਹੀ ਹੈ, ਸਤਿਗੁਰੂ ਪਾਤਸ਼ਾਹ ਜੀ ਜਾਮੇ ਤੀਸਰੇ ਦੇ ਵਿੱਚ ਉਹ ਨਿਰੰਕਾਰੀ ਜੋਤ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਦੀ ਬਖਸ਼ਿਸ਼ ਕਰਨ ਵਾਲੇ ਅੰਮ੍ਰਿਤ ਵੇਲੇ ਇਲਾਹੀ ਫੁਰਮਾਨ ਬਖਸ਼ਿਸ਼ ਕਰ ਰਹੇ ਨੇ। ਇਹ ਪਾਵਨ ਪਵਿੱਤਰ ਬਚਨ ਸਤਿਗੁਰਾਂ ਨੇ ਸੂਹੀ ਰਾਗ ਦੇ ਵਿੱਚ 786 ਅੰਗ ਤੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੂਹੀ ਰਾਗ ਦੀ ਵਾਰ ਹੈ ਔਰ ਇਹ ਵਾਰ ਗੁਰਦੇਵ ਪਾਤਸ਼ਾਹ ਨੇ ਉਚਾਰਨ ਕੀਤੀ, ਜਿਸ ਦੇ ਵਿੱਚ ਗੁਰਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅਪਾਰ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਡੇ ਤੇ ਰਹਿਮਤ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਸ਼ਬਦ ਸਲੋਕ ਮਿਸ਼ਰਤ ਨੇ ਪੌੜੀਆਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨੇ। ਇਹ ਪਹਿਲਾ ਸ਼ਲੋਕ ਵੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਿਸ ਸਲੋਕ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਦੋ ਪੱਖ ਉਚਾਰਨ ਕੀਤੇ ਨੇ। ਜਿਸ ਪ੍ਰਕਾਰ ਆਪ ਜੀ ਜਾਣਦੇ ਹੋ ਮਨਮੁੱਖ ਤੇ ਗੁਰਮੁਖ ਹੈ, ਦੁਹਾਗਣੀ ਤੇ ਸੁਹਾਗਣੀ ਹੈ, ਸੁਲੱਖਣੀ ਤੇ ਕੁਲੱਖਣੀ ਹੈ। ਇਹਨਾਂ ਦੋਨਾਂ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਆਪਸ ਵਿੱਚ ਦੀ ਨਿਰਣਾ ਕੀਤਾ ਕਿ ਸੁਹਾਗਣ ਕੌਣ ਹੈ, ਦੁਹਾਗਣ ਕੌਣ ਹੈ, ਗੁਰਮੁਖ ਕੌਣ ਹੈ, ਮਨਮੁਖ ਕੌਣ ਹੈ, ਕੁਲੱਖਣੀ ਕਿਸ ਨੂੰ ਕਿਹਾ ਜਾਂਦਾ ਹੈ, ਸੁਲੱਖਣੀ ਕਿਸ ਨੂੰ ਕਿਹਾ ਜਾਂਦਾ ਹੈ। ਕਿਉਂਕਿ ਵਾਸਤਵ ਦੇ ਵਿੱਚ ਤੇ ਸਾਰੇ ਸਰੂਪ ਇੱਕੋ ਜਿਹੇ ਨੇ, ਪਰ ਬਿਰਤੀ ਕਰਕੇ ਅਸੀਂ ਕਿਸੇ ਨੂੰ ਦੇਵਤਾ ਕਹਿ ਦਿੰਦੇ ਹਾਂ, ਕਿਸੇ ਨੂੰ ਦੈਂਤ ਕਹਿ ਦਿੰਦੇ ਹਾਂ, ਕਿਸੇ ਨੂੰ ਦੇਵਤਾ ਕਿਸੇ ਨੂੰ ਦੈਂਤ। ਸਰੀਰ ਦੇ ਵਿੱਚ ਅੰਤਰ ਨਹੀਂ ਹੈ, ਔਰ ਇਸੇ ਪ੍ਰਕਾਰ ਹੀ ਆਪ ਜੀ ਕਈ ਵਾਰੀ ਪਾਵਨ ਪਵਿੱਤਰ ਬਚਨ ਸਰਵਣ ਕਰਦੇ ਹੋ। ਕਰ ਹਰ ਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਹਰਨਾਕਸ਼ ਨੂੰ ਦੈਂਤ ਕਿਹਾ ਗਿਆ, ਭਗਤ ਕਿਹਾ ਗਿਆ ਪ੍ਰਹਿਲਾਦ ਨੂੰ। ਇੱਕ ਪਿਤਾ ਦੇ ਘਰ ਵਿੱਚ ਜਨਮ ਲੈਣ ਵਾਲਾ ਪੁੱਤਰ ਭਗਤ ਹੈ ਔਰ ਪਿਤਾ ਜਿਹੜਾ ਹੈ ਉਹ ਦੈਂਤ ਹੈ, ਕਿਉਂਕਿ ਪਿਤਾ ਦੀ ਬਿਰਤੀ ਐਸੀ ਹੈ, ਪਿਤਾ ਦੇ ਵਿਚਾਰ ਐਸੇ ਨੇ, ਭਗਤ ਦੇ ਵਿਚਾਰ ਜਿਹੜੇ ਨੇ ਉਹਨਾਂ ਭਗਤ ਦੀ ਵਿਚਾਰ ਕਰਕੇ, ਭਗਤ ਭਗਤ ਨੂੰ ਬਣ ਆਏ, ਪ੍ਰਭੂ ਦੀ ਭਗਤੀ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਉਹਨਾਂ ਨੂੰ ਹੀ ਭਗਤ ਕਿਹਾ ਗਿਆ। ਇਸ ਲਈ ਇੱਥੇ ਵੀ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਕੁਲੱਖਣੀ ਕਿਸ ਨੂੰ ਕਿਹਾ ਜਾਂਦਾ, ਸੁਲੱਖਣੀ ਕਿਸ ਨੂੰ ਕਿਹਾ ਜਾਂਦਾ। ਆਪ ਜੀ ਕਈ ਵਾਰੀ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ ਨਾ, ਸੁਹਾਗਵੰਤੀ ਹੈ ਅਵਗੁਣਵੰਤੀ ਹੈ, ਆਪ ਜੀ ਲਾਵਾਂ ਦੇ ਪਾਠ ਕਈ ਵਾਰੀ ਸਰਵਣ ਕਰਦੇ ਹੋ, ਬੱਚੀ ਬੱਚੇ ਦੇ ਸ਼ੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹੁੰਦੇ ਨੇ, ਉਹਨਾਂ ਸ਼ਬਦਾਂ ਤੋਂ ਪਹਿਲਾਂ ਕੁਚੱਜੀ ਸੁਚੱਜੀ ਗੁਣਵੰਤੀ ਅਤੇ ਫਿਰ ਜਾ ਕੇ ਲਾਵਾਂ ਦਾ ਉਚਾਰਨ ਕੀਤਾ ਪਾਤਸ਼ਾਹ ਜੀ ਨੇ। ਉਹਨਾਂ ਬਿਰਤੀਆਂ ਦਾ ਤਿਆਗ ਕਰਕੇ ਫਿਰ ਗੁਰਮੁਖ ਬਿਰਤੀ ਜਦ ਬਣਦੀ ਹੈ ਅਤੇ ਗੁਰਮੁਖ ਬਿਰਤੀ ਬਣਨ 'ਤੇ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੀ ਹੈ। ਇਸੇ ਲਈ ਪਾਤਸ਼ਾਹ ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮ ਕੁੱਥੀਆਂ ਫਿਰ ਨਿਮਾਣੀਆਂ, ਵੈਲੇ ਮੈਲੇ ਵੇਸ ਤਿੰਨ ਕਾਮਣੀ ਤਿੰਨ ਦੁਖੀ ਰਹਿਣ ਵਿਹਾਏ ਜੀਓ। ਦੁਹਾਗਣੀ ਕਿਸ ਨੂੰ ਕਿਹਾ ਗਿਆ, ਦੁਹਾਗਣੀ ਦੀ ਕੀ ਨਿਸ਼ਾਨੀ ਹੈ? ਮਾਲਕ ਤੋਂ ਕੁਸੀਆਂ ਹੋਈਆਂ ਹਨ, ਆਪਣੇ ਮਾਲਕ ਦੀਆਂ ਤਿਆਗੀਆਂ ਹੋਈਆਂ ਹਨ, ਖੋਟੇ ਅਵਗਣਾਂ ਵਾਲੀਆਂ ਹਨ, ਚੱਜ ਆਚਾਰ ਨਹੀਂ ਹੈ ਕਿਸੇ ਪ੍ਰਕਾਰ ਦਾ। ਅਤੇ ਸੁਹਾਗਣੀ ਦੇ ਬਾਰੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚਮੁੱਖ ਉਜਲਾ ਖਸਮੇ ਮਾਹੇ ਸਮਾਏ। ਸੁਹਾਗਣੀ ਦੀ ਕੀ ਨਿਸ਼ਾਨੀ ਹੈ? ਸੁਹਾਗਣੀ ਦੇ ਅੰਦਰ ਸੱਚ ਹੈ, ਸੱਚ ਹੋਣ ਕਰਕੇ ਮੁੱਖ ਉਜਲਾ ਹੈ ਉਹਦਾ ਲੋਕ ਅਤੇ ਪ੍ਰਲੋਕ ਵਿੱਚ, ਪੇਕੇ ਅਤੇ ਸਹੁਰੇ ਘਰ ਦੇ ਵਿੱਚ। ਔਰ ਮਾਲਕ ਦੀ ਅਭੇਦਤਾ ਪ੍ਰਾਪਤ ਕਰ ਲੈਂਦੀ ਹੈ, ਮਾਲਕ ਨੂੰ ਉਹ ਭਾ ਜਾਂਦੀ ਹੈ ਚੰਗੇ ਗੁਣਾਂ ਕਰਕੇ, ਅਚੱਜ ਆਚਾਰ ਕਰਕੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਜੋ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਇਸ ਦੀ ਸਰਵਣ ਕਰਨ ਦੇ ਲਈ ਵਿਚਾਰ ਕਹਿਣ ਸੁਣਨ ਦੇ ਵਾਸਤੇ ਸਮੁੱਚੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹਾਜ਼ਰੀ ਲਵਾਈਏ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ।
ਸਲੋਕ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਸੂਹੇ ਵੇਸ ਕਾਮਣ ਕੁਲੱਖਣੀ, ਵੇਸ ਸੱਸੇ ਦੇ ਸਿਹਾਰੀ ਲੱਗੀ ਹੋਈ ਹੈ। ਕੁਲੱਖਣੀ ਕਿਸ ਨੂੰ ਕਿਹਾ ਜਾਂਦਾ ਹੈ? ਕੁਲੱਖਣੀ ਕੌਣ ਹੈ? ਜਿਹੜੀ ਜੀਵ ਰੂਪੀ ਇਸਤਰੀ ਸੂਹੇ ਦੇ ਵੇਸ ਦੇ ਵਿੱਚ, ਸੂਹਾ ਰੰਗ ਸੁਪਨੇ ਨਿਸੀ, ਅਗਲੀ ਪੰਕਤੀ ਵਿੱਚ ਆਉਣਾ ਹੈ। ਵਾਸਤਵ ਦੇ ਵਿੱਚ ਇਹ ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਸੂਹੇ ਵੇਸ ਦੇ ਵਿੱਚ ਹੀ ਖਚਤ ਹੋਇਆ ਹੋਇਆ। ਇਸੇ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਸੂਹ ਵੀ ਏ, ਸੂਹਾ ਸਭ ਸੰਸਾਰ ਹੈ। ਉਹ ਕਿਉਂ ਸੰਸਾਰ ਸੂਹ ਹੈ? ਜਿਨ ਦੁਰਮਤ ਦੂਜਾ ਭਾਉ, ਜਿਨ੍ਹਾਂ ਦੇ ਵਿੱਚ ਖੋਟੀ ਮਤ ਹੈ, ਦਵੈਤ ਵਿੱਚ ਲੱਗੇ ਹੋਏ ਨੇ। ਖਿਨ ਮੈਂ ਝੂਠ ਸਭ ਬਿਨਸ ਜਾਏ, ਜੋ ਟਿਕੈ ਨਾ ਬਿਰਖ ਕੀ ਛਾਉ। ਉਹ ਛਿਨ ਮਾਤਰ ਵਿੱਚ ਹੀ ਸਾਰਾ ਝੂਠ ਨਾਸ ਹੋ ਜਾਂਦਾ। ਸੂਹਾ ਰੰਗ ਜਿਹੜਾ ਨਾ, ਕੱਚਾ ਰੰਗ ਕਿਹਾ ਗਿਆ, ਮਾਇਆ ਦਾ ਰੰਗ ਕਿਹਾ ਗਿਆ, ਕੁਸੰਭੇ ਦਾ ਰੰਗ ਕਿਹਾ ਗਿਆ। ਕੱਚਾ ਰੰਗ ਕੁਸੰਭ ਕਾ ਥੋੜੜਿਆਂ ਦਿਨ ਚਾਰ ਜੀਓ। ਸੂਹਾ ਰੰਗ ਬਹੁਤ ਲੁਭਾਏ ਮਾਨ ਹੁੰਦਾ ਹੈ, ਵਿਕਾਰਾਂ ਨੂੰ ਉਤੇਜਿਤ ਕਰਨ ਵਾਲਾ ਸੂਹਾ ਰੰਗ ਹੈ। ਪਰ ਇਹ ਰੰਗ ਜਿਹੜਾ ਹੈ ਨਾ, ਇਸ ਨੂੰ ਮਾਇਆ ਦਾ ਰੰਗ ਕਿਹਾ ਗਿਆ ਤੇ ਮਾਇਆ ਦਾ ਰੰਗ ਬਹੁਤ ਨਾਸਵੰਤ ਛਿਨ ਭੰਗਰ ਹੈ। ਇਸ ਲਈ ਸਾਹਿਬ ਕਹਿੰਦੇ ਨੇ ਕਿ ਜਿਹੜੀ ਕੁਲੱਖਣੀ ਹੈ ਨਾ, ਉਹ ਮਾਇਆ ਦੇ ਸੂਹੇ ਵੇਸ਼ ਦੇ ਵਿੱਚ ਹੈ, ਮਾਇਆ ਦੇ ਰੰਗ ਦੇ ਵਿੱਚ ਹੈ। ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਭਗਤ ਜੀ, ਤੁਸੀਂ ਤੇ ਪਿਆਰੇ ਭਗਤ ਹੋ ਪ੍ਰਭੂ ਦੇ, ਤੁਸੀਂ ਪਹਿਲੀ ਇਸਤਰੀ ਕਿਉਂ ਤਿਆਗ ਦਿੱਤੀ, ਫਿਰ ਦੂਸਰੀ ਕਿਉਂ ਲਿਆਂਦੀ? ਤੇ ਕਬੀਰ ਸਾਹਿਬ ਜੀ ਕਹਿੰਦੇ, ਭਾਈ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਜਿਹੜੀ ਪਹਿਲੀ ਮੇਰੀ ਇਸਤਰੀ ਬਿਰਤੀ ਸੀ ਨਾ, ਉਹ ਕੁਰੂਪ ਖੋਟੇ ਰੂਪ ਵਾਲੀ, ਖੋਟੀ ਜਾਤ ਵਾਲੀ, ਖੋਟੇ ਲਕਸ਼ਣਾਂ ਵਾਲੀ, ਤੇ ਜਿਹੜੀ ਹੁਣ ਸੁਲੱਖਣੀ ਲਿਆਂਦੀ ਹੈ ਨਾ, ਯੁੱਗ ਯੁੱਗ ਜੀਵ ਮੇਰੀ ਅਬ ਕੀ ਧਰੀ, ਐਡੀ ਸ਼ੁਭ ਲੱਖਣਾਂ ਵਾਲੀ ਹੁਣ ਮੈਂ ਗ੍ਰਹਿਣ ਕੀਤੀ ਹੈ ਨਾ, ਇਹ ਤੇ ਯੁੱਗਾਂ ਯੁੱਗਾਂ ਜੀਂਦੀ ਰਹੇ। ਇਸ ਲਈ ਪਾਤਸ਼ਾਹ ਕਹਿੰਦੇ, ਸਾ ਕੁਸ਼ੁੱਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਉਹ ਕੁਸ਼ੁੱਧ ਹੈ, ਮੈਲੇ ਵੇਸ ਵਾਲੀ ਹੈ, ਖੋਟੇ ਲਕਸ਼ਣਾਂ ਵਾਲੀ ਹੈ, ਤੇ ਨਾਲ ਇਸਤਰੀਆਂ ਵਿੱਚੋਂ ਖੋਟੀ ਇਸਤਰੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਹਾਗਣੀ ਦੇ ਬਾਰੇ, ਦੁਹਾਗਣੀ ਬਾਰੇ ਵੀ ਕਹਿੰਦੇ, ਦੁਹਾਗਣੀ ਕਿਆ ਨਿਸਾਣੀਆਂ, ਖਸਮ ਕੁੱਥੀਆਂ ਫਿਰੇ ਨਿਮਾਣੀਆਂ, ਵੈਲੇ ਮੈਲੇ ਵੇਸ ਤਿੰਨ ਕਾਮਣੀ, ਤਿੰਨ ਦੁਖੀ ਰਹਿਣ ਵਿਹਾਏ ਜੀਓ। ਤੇ ਜਿਹੜੀ ਸੁਹਾਗਣੀ ਹੈ ਨਾ, ਉਹਨੂੰ ਮੇਰੇ ਪਾਤਸ਼ਾਹ ਕਹਿੰਦੇ, ਬੱਤੀ ਸੁਲੱਖਣੀ ਸੱਚ ਸੰਤਤ ਪੋਤ, ਆਗਿਆਕਾਰੀ ਸੁਗੜ ਸਰੂਪ। ਕਹਿੰਦੇ ਜਿਹੜੀ ਬੱਤੀ ਸੁਲੱਖਣਾ, ਬੱਤੀ ਲਕਸ਼ਣਾਂ ਵਾਲੀ, ਸ਼ੁਭ ਲਕਸ਼ਣ ਕਹਿੰਦੇ ਬੱਤੀ, ਇਸ ਦਾ ਖੁਲਾਸਾ ਨਾ ਕਰਾਂ। ਇਸ ਲਈ ਗੁਰਦੇਵ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਕਿ ਕੁਲੱਖਣੀ ਕਿਸ ਨੂੰ ਕਿਹਾ ਜਾਂਦਾ ਹੈ। ਕਹਿਣ ਤੋਂ ਭਾਵ ਹੈ ਗੁਰਮੁਖ ਤੇ ਮਨਮੁਖ ਦੀ ਬਿਰਤੀ ਹੈ। ਜਿਹੜੀ ਕੁਲੱਖਣੀ ਹੈ ਨਾ, ਉਸ ਨੂੰ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਹ ਕਿਉਂ ਖੋਟੇ ਲੱਖਣਾਂ ਵਾਲੀ ਹੈ, ਕਿਉਂ ਵਿਭਚਾਰਨ ਕਿਹਾ ਗਿਆ ਉਸ ਨੂੰ, ਕਿਉਂ ਮਾਇਆ ਦੇ ਰੰਗ ਵਾਲੀ ਕਿਹਾ ਗਿਆ ਉਸ ਨੂੰ? ਕਿਉਂਕਿ ਉਹ ਹੈ ਜਿਹੜੀ, ਜੋ ਤੋਂ ਭਾਵ ਜਿਹੜੀ, ਜਿਹੜੀ ਪ੍ਰਭੂ ਨੂੰ ਛੋੜ ਕੇ, ਪ੍ਰਭੂ ਨੂੰ, ਮਾਲਕ ਨੂੰ, ਸਵਾਮੀ ਨੂੰ, ਪਤੀ ਨੂੰ ਤਿਆਗ ਕੇ ਪਰ ਪੁਰਖ ਧਰੇ ਪਿਆਰ, ਪਿਆਰ ਪਰਾਏ ਪੁਰਖ ਦੇ ਨਾਲ ਪਿਆਰ ਕਰਦੀ ਹੈ। ਭਾਵ ਕਿ ਆਪਣੇ ਸਵਾਮੀ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਚੱਲਦੀ ਹੈ। ਜਿਹੜਾ ਪਿਆਰਾ ਗੁਰਮੁਖ ਪਿਆਰਾ ਪ੍ਰਭੂ ਨੂੰ ਸਮਰਪਿਤ ਹੋ ਜਾਂਦਾ ਹੈ ਨਾ, ਜੇ ਕਹਿ ਦਿੰਦਾ, ਜੇ ਸੁਖ ਦੇਹੇ ਤਾਂ ਤੁਜੇ ਆਰਾਧੀ, ਦੁੱਖ ਪੀ ਤੁਜੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਹੇ ਮੇਰੇ ਮਾਲਕ, ਜੇ ਦੁੱਖ ਦੇਵੇਂ ਸੁਖ ਦੇਵੇਂ, ਭੁੱਖਾ ਰੱਖੇ ਰੱਜਾ ਰੱਜਿਆ ਰੱਖੇ, ਮੈਂ ਤੇ ਤੇਰੇ ਨਾਲ ਹੀ ਜੁੜਿਆ ਰਹਿਣਾ। ਤੇ ਜੋ ਪਦਾਰਥਾਂ ਕਰਕੇ ਆਪਣੇ ਮਾਲਕ ਨਾਲ ਪਿਆਰ ਕਰੇ, ਜਿਹੜਾ ਪਦਾਰਥਾਂ ਦੀ ਪ੍ਰੀਤ ਹੈ ਜਿਸ ਦੀ, ਤੇ ਜਿੰਨਾ ਚਿਰ ਪਦਾਰਥ ਹੁੰਦੇ ਨੇ ਉਨਾ ਚਿਰ ਪ੍ਰੀਤ ਹੈ, ਮੁੜ ਕੇ ਪ੍ਰੀਤ ਟੁੱਟ ਜਾਂਦੀ ਹੈ। ਕੱਚੀ ਪ੍ਰੀਤ ਹੈ, ਮਾਇਆ ਦੀ ਪ੍ਰੀਤ ਹੈ। ਇਸ ਲਈ ਜੋ ਜੀਵ ਰੂਪੀ ਇਸਤਰੀ ਮਾਇਆ ਦੇ ਕੱਚੇ ਰੰਗ ਦੇ ਵਿੱਚ ਫਸੀ ਹੋਈ ਹੈ, ਮਾਇਆ ਦੇ ਝੂਠੇ ਵੇਸ ਜਿਸ ਨੇ ਧਾਰਨ ਕੀਤਾ ਹੋਇਆ। ਹੁਣ ਵੇਸ ਤੇ ਧਾਰਨ ਕਰ ਲਿਆ, ਅੰਮ੍ਰਿਤ ਵੀ ਛਕ ਲਿਆ, ਕਕਾਰ ਵੀ ਧਾਰਨ ਕਰ ਲਏ ਨੇ, ਆਪਣੇ ਆਪ ਨੂੰ ਸੁਹਾਗਣ ਕਹਾ ਲਿਆ, ਪਰ ਆਪਣੇ ਮਾਲਕ ਨੂੰ ਛੱਡ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਕਦੇ ਡੇਰਿਆਂ ਦੇ ਉੱਤੇ ਭਰਮਦਾ ਹੈ, ਕਿਤੇ ਸਾਧਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ, ਕਿਤੇ ਜੰਡੀਆਂ ਨੂੰ ਮੱਥਾ ਟੇਕਦਾ, ਕਦੇ ਪਿੱਪਲਾਂ ਦੀ ਪੂਜਾ ਕਰਦਾ। ਕਿਉਂਕਿ ਸਤਿਗੁਰੂ ਜੀ ਦਾ ਤਾਂ ਹੁਕਮ ਹੈ ਨਾ ਸਾਨੂੰ ਕਿ ਬਿਨ ਕਰਤਾਰ ਨ ਕਿਰਤਮ ਮਾਨੋ ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਵਰ ਜਾਨੋ। ਬਿਨਾਂ ਕਰਤਾਰ ਤੋਂ ਕਿਰਤਮ ਦੀ ਪੂਜਾ ਨਹੀਂ ਕਰਨੀ। ਅਜਨਮਾ ਹੈ, ਅਜੈ ਹੈ, ਅਵਿਨਾਸ਼ੀ ਹੈ, ਉਹਦੇ ਨਾਲ ਜੁੜਨਾ। ਅਸੀਂ ਆਪਣੇ ਆਪ ਨੂੰ ਸਿੱਖ ਵੀ ਕਹਾ ਲੈਂਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ਰਧਾ ਨਹੀਂ, ਭਾਵਨਾ ਨਹੀਂ, ਭਰੋਸਾ ਨਹੀਂ, ਡੰਬੀਆਂ ਅਤੇ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਭਟਕਦਾ ਹੈ। ਕਈ ਵਾਰੀ ਬੇਨਤੀ ਕਰੀ ਦੀ ਹੈ, ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੀ ਭੁੱਲ ਜਾਂਦੇ ਹਾਂ। ਸਤਿਗੁਰੂ ਜੀ ਤੇ ਸਿੱਖ ਨੂੰ ਕਹਿੰਦੇ ਨੇ ਗੋਰ ਮੜੀ ਮੱਠ ਭੁੱਲ ਨਾ ਮੰਨੇ, ਕਿ ਗੁਰੂ ਕੇ ਸਿੱਖ ਨੇ ਭੁੱਲ ਕੇ ਵੀ ਮੜੀਆਂ ਮਸਾਣੀਆਂ ਦੀ ਪੂਜਾ ਨਹੀਂ ਕਰਨੀ, ਭੁੱਲ ਕੇ ਵੀ ਮੜੀਆਂ ਮਸਾਣੀਆਂ ਦੀ ਪੂਜਾ ਨਹੀਂ ਕਰਨੀ। ਉਹ ਕਹਿੰਦੇ ਅਸੀਂ ਗੁਰੂ ਦੀ ਗੱਲ ਥੋੜ੍ਹੀ ਮੰਨਣੀ ਹੈ, ਅਸੀਂ ਤੇ ਆਪਣੇ ਮਨ ਦੀ ਗੱਲ ਮੰਨਣੀ ਹੈ। ਤੇ ਮਨ ਦੀ ਗੱਲ ਮੰਨਦੇ ਹੋਏ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜੀਆਂ ਮਸਾਣੀਆਂ 'ਤੇ ਲੈ ਜਾਂਦੇ ਨੇ, ਅਤੇ ਸਾਡੇ ਲੀਡਰ ਵੀ ਉਹਨਾਂ ਦਾ ਹੀ ਸਾਥ ਦਿੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ, ਉਹਨਾਂ ਦਾ ਹੀ ਸਾਥ ਦਿੱਤਾ ਜਾਂਦਾ। ਸਤਿਗੁਰੂ ਤਾਂ ਕਹਿੰਦੇ ਸਿੱਖਾਂ ਤੋਂ ਭੁੱਲ ਕੇ ਨਹੀਂ ਮੰਨਣਾ, ਅਸੀਂ ਕਹਿੰਦੇ ਅਸੀਂ ਤੈਨੂੰ ਗੁਰੂ ਤੈਨੂੰ ਵੀ ਮਨਾਉਣਾ ਮੜੀਆਂ ਮਸਾਣੀਆਂ ਨੂੰ, ਅਸੀਂ ਤੁਹਾਨੂੰ ਵੀ ਜਾ ਕੇ ਲੈ ਕੇ ਜਾਣਾ ਮੜੀਆਂ ਮਸਾਣੀਆਂ 'ਤੇ, ਔਰ ਜਿੱਦ ਨਾਲ ਲੈ ਕੇ ਜਾਣਾ ਹੈ, ਜਿੱਦ ਕਰ ਲੈਂਦੇ ਵੀ ਅਸੀਂ ਤਾਂ ਕਰਨਾ ਹੀ ਕਰਨਾ, ਤੁਸੀਂ ਜੋ ਕਰਨਾ ਕਰ ਲਓ ਕਰੋ, ਪਰ ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਹੋ ਸਕੇਗੀ, ਗੁਰੂ ਦੀ ਰਹਿਮਤ ਨਹੀਂ ਪ੍ਰਾਪਤ ਹੋ ਸਕੇਗੀ। ਜਿਹੜਾ ਪੁੱਤਰ ਆਪਣੇ ਪਿਤਾ ਦੀ ਬੇਅਦਬੀ ਕਰੇ, ਪਿਤਾ ਨੂੰ ਨਾਰਾਜ਼ ਕਰੇ, ਉਹ ਪਿਤਾ ਦੀ ਖੁਸ਼ੀ ਲੈ ਸਕਦਾ? ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਤਾਂ ਸਾਰਿਆਂ ਦੇ ਸਾਡੇ ਪਿਤਾ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਹਿਬ ਕਹਿੰਦੇ ਤੂੰ ਸਾਡਾ ਸਾਰਿਆਂ ਦਾ ਪਿਤਾ ਹੈ। ਐਸੇ ਸਿੱਖ ਨੂੰ ਕਿਹਾ ਕੁਲੱਖਣੀ, ਖੋਟੇ ਲੱਛਣਾਂ ਵਾਲੀ, ਔਗਣਾਂ ਦੀ ਭਰੀ ਹੋਈ, ਵਿਭਚਾਰਾਂ ਵਿਕਾਰਾਂ ਦੀ ਭਰੀ ਹੋਈ, ਜਿਹੜੀ ਆਪਣੇ ਪ੍ਰਭੂ ਨੂੰ, ਸਵਾਮੀ ਨੂੰ, ਪਤੀ ਨੂੰ ਤਿਆਗ ਕੇ ਪਰਾਏ ਪੁਰਸ਼ਾਂ ਨਾਲ ਪਿਆਰ ਕਰਦੀ ਹੈ, ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾਰੇ ਆਦਿ ਬਿਰਤੀ ਜਿਸ ਦੀ ਬਣਦੀ ਹੈ।
ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨ ਮੁਖ ਕਰਮ ਖੁਆਰ।
ਉਹਦੇ ਲੱਛਣ ਕਿਹੜੇ ਨੇ? ਕਹਿੰਦੇ ਉਸ ਸੀਲ ਨਾ ਸੰਜਮ, ਨਾ ਤਾਂ ਉਹਦੇ ਵਿੱਚ ਸੀਲ ਸੁਭਾਅ ਹੈ, ਪਤੀ ਵਰਤ ਇਸਤਰੀ ਨਹੀਂ ਹੈ, ਇੱਕ ਆਪਣੇ ਮਾਲਕ 'ਤੇ ਭਰੋਸਾ ਨਹੀਂ ਹੈ, ਜਿਸ ਮਾਲਕ ਦੇ ਲੜ ਲੱਗੀ ਹੈ ਉਹਦੇ 'ਤੇ ਵਿਸ਼ਵਾਸ ਨਹੀਂ, ਉਹਦੇ 'ਤੇ ਭਰੋਸਾ ਨਹੀਂ, ਆਪਣੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਨਹੀਂ ਹੈ, ਇੰਦਰੀ ਵਰਤ ਨਹੀਂ ਹੈ, ਪਤੀ ਵਰਤ ਨਹੀਂ ਹੈ, ਸਦਾ ਝੂਠ ਬੋਲੇ ਔਰ ਹਮੇਸ਼ਾ ਹੀ ਝੂਠ ਬੋਲਦੀ ਹੈ, ਹਮੇਸ਼ਾ ਹੀ ਝੂਠ ਬੋਲਿਆ ਜਾਂਦਾ ਹੈ। ਮਨਮੁੱਖ ਕਰਮ ਖੁਆਰ, ਉਹਨੂੰ ਕਿਹਾ ਜਾਂਦਾ ਮਨਮੁੱਖ, ਕੁਲੱਖਣੀ, ਦੁਹਾਗਣੀ, ਖੋਟੇ ਲੱਛਣਾਂ ਵਾਲੀ, ਅਤੇ ਇਹ ਜਿਹੜੇ ਕਰਮ ਕਰਦੀ ਹੈ ਨਾ ਉਹ ਇਹਨਾਂ ਕਰਮਾਂ ਕਰਕੇ ਖੁਆਰ ਹੁੰਦੀ ਹੈ।
ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ।
ਹੁਣ ਦੂਸਰੀ ਪੰਕਤੀ ਵਿੱਚ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਸ ਪੂਰਬ ਹੋਵੇ ਲਿਖਿਆ, ਜਿਸ ਦੇ ਪੂਰਬਲੇ ਭਾਗ ਸੁਵੱਲੇ ਨੇ, ਮਸਤਕ ਦੇ ਭਾਗ ਚੰਗੇ ਨੇ, ਉਹਨਾਂ ਦੇ ਮਸਤਕ ਦੇ ਭਾਗ ਵਿੱਚ ਲਿਖਿਆ ਹੋਇਆ ਹੈ ਤਿਸ ਸਤਿਗੁਰ ਮਿਲੈ ਪਤਾਰ। ਤਿਸ ਉਸ ਨੂੰ ਜਿਹਦੇ ਮਸਤਕ ਦੇ ਸ੍ਰੇਸ਼ਟ ਭਾਗ ਨੇ ਨਾ, ਉਸ ਨੂੰ ਸਤਿਗੁਰੂ ਪਤੀ ਪ੍ਰਾਪਤ ਹੋ ਜਾਂਦਾ ਹੈ, ਉਸ ਨੂੰ ਗੁਰੂ ਤੇ ਅਟਲ ਵਿਸ਼ਵਾਸ ਬਣ ਜਾਂਦਾ ਹੈ, ਉਸ ਨੂੰ ਗੁਰੂ ਤੇ ਭਰੋਸਾ ਬਣ ਜਾਂਦਾ ਹੈ। ਹੁਣ ਆਪ ਕਹੋ ਕਿ ਜੇ ਮਸਤਕ ਦੇ ਭਾਗ ਹੀ ਨਹੀਂ ਤਾਂ ਫਿਰ ਅਸੀਂ ਕੀ ਕਰੀਏ? ਜੇ ਸਾਡੇ ਮਸਤਕ ਦੇ ਭਾਗ ਚੰਗੇ ਨਹੀਂ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਇਹ ਤਾਂ ਪਰਮੇਸ਼ਰ ਵੱਲੋਂ ਹੀ ਸਾਡੇ ਖੋਟੇ ਲਕਸ਼ਣ ਨੇ ਨਾ। ਨਹੀਂ, ਸਵਾਂਤੀ ਜਿਹੜੀ ਬੂੰਦ ਹੁੰਦੀ ਹੈ ਨਾ, ਉਹ ਆਕਾਸ਼ ਵਿੱਚੋਂ ਡਿੱਗਦੀ ਹੈ। ਸਵਾਂਤੀ ਬੂੰਦ ਪਾਣੀ 'ਤੇ ਡਿੱਗ ਪਏ ਤਾਂ ਪਾਣੀ ਦਾ ਰੂਪ ਹੋ ਜਾਂਦੀ ਹੈ। ਸਵਾਂਤੀ ਬੂੰਦ ਕੇਲੇ ਉੱਪਰ ਪੈ ਜਾਏ ਤਾਂ ਕਫੂਰ ਬਣ ਜਾਂਦਾ ਹੈ। ਸਵਾਂਤੀ ਬੂੰਦ ਸਿੱਪੀ ਵਿੱਚ ਡਿੱਗ ਪਵੇ ਤਾਂ ਉਹ ਮੋਤੀ ਬਣ ਜਾਂਦੀ ਹੈ। ਸਵਾਂਤੀ ਬੂੰਦ ਕਿਤੇ ਸੱਪ ਦੇ ਮੁੱਖ ਵਿੱਚ ਡਿੱਗ ਪਏ ਤਾਂ ਜ਼ਹਿਰ ਬਣ ਜਾਂਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਤੇ ਸਾਰਿਆਂ ਤੇ ਬਖਸ਼ਿਸ਼ ਕਰ ਰਿਹਾ, ਰਹਿਮਤ ਕਰ ਰਿਹਾ। ਹੁਣ ਭਾਂਡਾ ਸਾਡਾ ਹੈ, ਜੇ ਅਸੀਂ ਭਾਂਡਾ ਹੀ ਅੱਗੋਂ ਸ੍ਰੇਸ਼ਟ ਨਹੀਂ ਬਣਾਇਆ ਤੇ ਗੁਰੂ ਦੀ ਕਿਰਪਾ ਕਿਵੇਂ ਸਾਡੇ ਤੇ ਹੋਵੇਗੀ? ਜੇ ਅਸੀਂ ਭਾਂਡਾ ਹੀ ਮੁੱਦਾ ਮਾਰੀ ਰੱਖਾਂਗੇ ਤੇ ਗੁਰੂ ਦੀ ਕਿਰਪਾ ਰੂਪੀ, ਭਗਤੀ ਰੂਪੀ ਸਵਾਂਤੀ ਬੂੰਦ ਕਿਵੇਂ ਪ੍ਰਾਪਤ ਹੋਵੇਗੀ? ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਭਾਗ ਬਣਾਉਣੇ ਨੇ। ਜਦੋਂ ਅਸੀਂ ਆਪਣਾ ਮਸਤਕ ਗੁਰੂ ਦੇ ਚਰਣਾਂ ਵਿੱਚ ਲਾਉਂਦੇ ਹਾਂ ਨਾ, ਮੱਥਾ ਟੇਕਦੇ ਹਾਂ, ਖਿਮਾ ਕਰਨਾ ਗੁਰੂ ਕੀ ਸਾਧ ਸੰਗਤ ਜੀ, ਮੱਥਾ ਟੇਕਣ ਦੇ ਵਾਸਤੇ ਵੀ ਸਤਿਗੁਰਾਂ ਨੇ ਸਾਨੂੰ ਹਦਾਇਤ ਕੀਤੀ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਵਾਰ ਜਾਉ ਬਾਰ। ਗੁਰੂ ਤੋਂ ਵਾਰ ਵਾਰ ਕੁਰਬਾਨ ਜਾਣਾ ਤੇ ਗੁਰੂ ਦੀ ਹਜ਼ੂਰੀ ਵਿੱਚ ਨਾ ਆਪਣਾ ਮਸਤਕ ਗੁਰੂ ਦੀ ਹਜ਼ੂਰੀ ਵਿੱਚ ਲਾ ਦੇਣਾ, ਗੁਰੂ ਦੇ ਚਰਨਾਂ ਵਿੱਚ ਲਾ ਦੇਣਾ। ਕਈ ਵਾਰੀ ਦੇਖਿਆ ਕਈ ਮੱਥਾ ਟੇਕਣ ਲੱਗੇ ਨਾ, ਅੱਗੇ ਹੱਥ ਰੱਖ ਲੈਂਦੇ ਤੇ ਹੱਥਾਂ ਦੇ ਉੱਤੇ ਫਿਰ ਮੱਥਾ ਰੱਖਦੇ ਨੇ। ਜਦੋਂ ਸਾਡਾ ਮੱਥਾ ਗੁਰੂ ਦੇ ਚਰਨਾਂ 'ਚ ਟਿਕਣਾ ਹੀ ਨਹੀਂ, ਗੁਰੂ ਦੇ ਚਰਨਾਂ ਦੀ ਧੂੜੀ ਸਾਡੇ ਮਸਤਕ 'ਤੇ ਲੱਗਣੀ ਨਹੀਂ ਤੇ ਮਸਤਕ ਦੇ ਭਾਗ ਕਿਵੇਂ ਬਦਲਣਗੇ? ਮਸਤਕ ਦੇ ਭਾਗ ਕਿਵੇਂ ਸਵੱਛੇ ਹੋਣਗੇ? ਗੁਰੂ ਦੇ ਹਜ਼ੂਰ ਮਸਤਕ ਲਾ ਕੇ ਮੱਥਾ ਟੇਕਣਾ ਚਾਹੀਦਾ, ਅਦਬ ਸਤਿਕਾਰ ਦੇ ਨਾਲ ਮੱਥਾ ਟੇਕਣਾ ਚਾਹੀਦਾ। ਕਈ ਤੇ ਤੁਰੇ ਤੁਰੇ ਜਾਂਦੇ ਸਿਰ ਨਵਾ ਜਾਂਦੇ ਨੇ। ਨਹੀਂ ਭਾਈ, ਸਤਿਗੁਰੂ ਦੀ ਬਖਸ਼ਿਸ਼ ਹੁੰਦੀ, ਰਹਿਮਤ ਹੁੰਦੀ ਹੈ, ਸਤਿਗੁਰੂ ਸਾਡੇ ਮਸਤਕ ਦੇ ਲੇਖ ਬਦਲ ਦਿੰਦੇ ਨੇ। ਇਹ ਤੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮਸਤਕ ਦੇ ਲੇਖ ਬਦਲ ਦਿੰਦੀ ਹੈ ਤੇ ਸਤਿਗੁਰੂ ਤੇ ਸਰਵ ਸ਼ਕਤੀਮਾਨ ਨੇ। ਇਸ ਲਈ ਪੂਰਬ ਹੋਵੇ ਲਿਖਿਆ, ਪੂਰਬਲੇ ਭਾਗ ਸਵੱਲੇ ਨੇ ਤੇ ਉਸ ਨੂੰ ਸਤਿਗੁਰੂ ਪਤੀ ਪਤਾਰ ਤੋਂ ਮਿਲੇ ਪਤੀ। ਸਤਿਗੁਰੂ ਪਤੀ ਰੂਪੀ ਸਤਿਗੁਰੂ ਪ੍ਰਾਪਤ ਹੋ ਜਾਂਦਾ ਹੈ।
ਸੁਹਾਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸਿੰਗਾਰ।
ਜਿਸ ਨੂੰ ਸਤਿਗੁਰੂ ਪਤੀ ਦੀ ਪ੍ਰਾਪਤੀ ਹੋਈ ਉਹਦੇ ਕੀ ਲਕਸ਼ਣ ਨੇ? ਤੇ ਮੇਰੇ ਮਾਲਕ ਸਤਿਗੁਰੂ ਕਹਿੰਦੇ ਨੇ, ਉਹ ਫਿਰ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ, ਜਿਹੜਾ ਮਾਇਆ ਦਾ ਵੇਸ, ਸੂਆ ਵੇਸ ਉਸ ਨੇ ਉਹ ਧਾਰਨ ਕੀਤਾ ਹੋਇਆ ਸੀ, ਉਹ ਸੂਏ ਵੇਸ ਨੂੰ ਉਤਾਰ ਦਿੰਦੀ ਹੈ, ਸੂਏ ਵੇਸ ਨੂੰ ਲਾਹ ਕੇ ਪਰਾਂ ਰੱਖ ਦਿੰਦੀ ਹੈ ਤੇ ਆਪਣੇ ਗਲ ਵਿੱਚ ਨਾ ਖਿਮਾ ਰੂਪੀ ਵੇਸ ਧਾਰਨ ਕੀਤੀ, ਖਿਮਾ ਰੂਪੀ ਗਹਿਣੇ ਧਾਰਨ ਕਰ ਲੈਂਦੀ ਹੈ। ਖਿਮਾ ਰੂਪੀ ਆਪਣੇ ਗਲ ਵਿੱਚੋਂ ਗਹਿਣਾ ਪਾ ਲੈਂਦੀ ਹੈ, ਸੂਆ ਵੇਸ ਉਤਾਰ ਦਿੰਦੀ ਹੈ, ਕਿਉਂਕਿ ਜਿਹੜੇ ਸ਼ੁਭ ਗੁਣਾਂ ਰੂਪੀ ਗਹਿਣੇ ਨੇ ਨਾ, ਸਾਹਿਬ ਕਹਿੰਦੇ ਜੀਵ ਰੂਪੀ ਇਸਤਰੀ ਨੇ ਉਹ ਪਾਉਣੇ ਨੇ। ਇਹ ਜਿਹੜੇ ਦੁਨਿਆਵੀ ਗਹਿਣੇ ਨੇ ਨਾ, ਇਹਨਾਂ ਨੂੰ ਤੇ ਸਤਿਗੁਰਾਂ ਨੇ ਖੰਡਨ ਕੀਤਾ ਇਹਨਾਂ ਨੂੰ। ਇਸੇ ਲਈ ਮੇਰੇ ਗੁਰਦੇਵ ਪਾਤਸ਼ਾਹ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹਿ ਦਿੱਤੇ ਸੀ, ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਏ ਜੜਾਉ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਕਿਉਂਕਿ ਦੁਨੀਆਂ ਕਾਮ ਪਿੱਛੇ ਦੁਨੀਆਂ ਚਾਮ ਪਿੱਛੇ ਦੁਨੀਆਂ ਦਾਮ ਪਿੱਛੇ ਭੱਜੀ ਫਿਰਦੀ ਹੈ ਇਹ ਤਿੰਨਾਂ ਦੇ ਅਧੀਨ ਹੈ ਅਤੇ ਤਿੰਨਾਂ ਦਾ ਹੀ ਸਤਿਗੁਰੂ ਪਾਤਸ਼ਾਹ ਨੇ ਖੰਡਨ ਕੀਤਾ ਹੈ ਦਸਵੇਂ ਜਾਮੇ ਵਿੱਚ ਪਾਤਸ਼ਾਹ ਨੇ ਕੰਗਣਾਂ ਦਾ ਜੋੜਾ ਗੰਗਾ ਵਿੱਚ ਵਗਾ ਕੇ ਮਾਰਿਆ ਕਿ ਸਾਨੂੰ ਝੂਠੇ ਗਹਿਣਿਆਂ ਦੀ ਲੋੜ ਨਹੀਂ ਫਿਰ ਮਹਾਰਾਜ ਕਿਹੜੇ ਗਹਿਣੇ ਪਾਉਣੇ ਚਾਹੀਦੇ ਨੇ ਸਿੱਖ ਨੂੰ ਜੀਵ ਰੂਪੀ ਇਸਤਰੀ ਕਿਹੜੇ ਗਹਿਣੇ ਪਹਿਣਾ ਪਹਿਨਣਾ ਕਰੇ ਕਿਉਂਕਿ ਜਿਤਨੇ ਚਿਰ ਗਹਿਣੇ ਨੈਣਾ ਹੋਣ ਇਸਤਰੀ ਆਪਣੇ ਆਪ ਨੂੰ ਸੰਪੂਰਨਤਾ ਵਿੱਚ ਨਹੀਂ ਮੰਨਦੀ ਕਿ ਮੇਰੇ 'ਤੇ ਗਹਿਣੇ ਨਹੀਂ ਮੇਰੇ ਵਿੱਚ ਥੋੜਾ ਇਸ ਲਈ ਪਾਤਸ਼ਾਹ ਕਹਿੰਦੇ ਜੇ ਗਹਿਣੇ ਪਹਿਨਣੇ ਨੇ ਨਾ ਫਿਰ ਕਰ ਕਰ ਕਰਤਾ ਕੰਗਨ ਪੈਰੇ ਪਰਮੇਸ਼ਰ ਪਟ ਲਈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਇਹ ਗਹਿਣੇ ਧਾਰਨ ਕਰ ਲੈ ਜੇ ਜ਼ਰੂਰੀ ਧਾਰਨ ਕਰਨੇ ਸ਼ੁਭ ਗੁਣਾਂ ਰੂਪੀ ਗਹਿਣੇ ਹੋਣੇ ਚਾਹੀਦੇ ਨੇ ਜਿਨ੍ਹਾਂ ਗਹਿਣਿਆਂ ਕਰਕੇ ਤੇਰੇ ਪੇਕੇ ਵਿੱਚ ਵੀ ਸਤਿਕਾਰ ਅਤੇ ਅੱਗੇ ਸਹੁਰੇ ਘਰ ਵੀ ਸਤਿਕਾਰ ਭਾਵ ਕਿ ਮਾਤ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਤਿਕਾਰਿਆ ਜਾਏ ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ
ਸਾਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ
ਅਸੀਂ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ ਜਿਸ ਨੂੰ ਪਤੀ ਰੂਪੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਉਹ ਪਈਏ ਆਪਣੇ ਘਰ ਵਿੱਚ ਪਰਲੋਕ ਆਪਣੇ ਸਹੁਰੇ ਘਰ ਵਿੱਚ ਅਤੇ ਪੇਕੇ ਘਰ ਪਈਏ ਪੇਕਾ ਕਰਕੇ ਸਹੁਰੇ ਪਰਲੋਕ ਕਿਹਾ ਗਿਆ ਮਾਤ ਲੋਕ ਅਤੇ ਪਰਲੋਕ ਪੇਕੇ ਘਰ ਵਿੱਚ ਵੀ ਅਤੇ ਸਹੁਰੇ ਘਰ ਵਿੱਚ ਵੀ ਬਹੁਤ ਸੋਭਾ ਪਾਏ ਬਹੁਤ ਭਾਰੀ ਸੋਭਾ ਸਤਿਕਾਰ ਪ੍ਰਾਪਤ ਕਰਦੀ ਹੈ ਅਤੇ ਕੇਵਲ ਸਤਿਕਾਰ ਹੀ ਨਹੀਂ ਅਤੇ ਸਪੂਜ ਕਰੇ ਸਭ ਸੰਸਾਰ ਉਸਦੀ ਸਾਰਾ ਹੀ ਸੰਸਾਰ ਪੂਜਾ ਕਰਦਾ ਉਹਨੂੰ ਸਾਰੇ ਸਤਿਕਾਰ ਦਿੰਦੇ ਨੇ
ਉਹ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ
ਤੇ ਜਿਸ ਨੂੰ ਸਿਰਜਨਹਾਰ ਪਤੀ ਪਰਮਾਤਮਾ ਨੇ ਗ੍ਰਹਿਣ ਕਰ ਲਿਆ ਜਿਸ ਨੂੰ ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਜਿਸ ਨੂੰ ਰਮਣ ਕੀਤਾ ਉਹ ਫਿਰ ਲਾਈ ਹੋਈ ਕਿਸੇ ਦੀ ਨਹੀਂ ਰਲਦੀ ਉਹ ਦੂਸਰਿਆਂ ਦੇ ਨਾਲ ਨਹੀਂ ਰਲਦੀ ਹੈ ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਉਹਨਾਂ ਦੀ ਦੂਸਰਿਆਂ ਦੇ ਨਾਲ ਮੇਲ ਨਹੀਂ ਬਣਦਾ ਫਿਰ ਵਿਚਾਰ ਨਹੀਂ ਰਲਦੇ ਹਨ ਉਹਨਾਂ ਦੇ ਇਸ ਕਰਕੇ ਉਹ ਰਲਾਈ ਕਿਸੇ ਦੀ ਨਾ ਰਲੈ ਉਹ ਕਿਸੇ ਦੀ ਰਲਾਈ ਹੋਈ ਉਹਨਾਂ ਵਿੱਚ ਨਹੀਂ ਰਲਦੀ ਜਿਸ ਨੂੰ ਮਾਲਕ ਨੇ ਆਪਣੀ ਸੇਜਾ ਤੇ ਸਤਿਗੁਰੂ ਪਾਤਸ਼ਾਹ ਨਿਰੰਕਾਰ ਰੂਪੀ ਪਤੀ ਨੇ ਅਭੇਦਤਾ ਬਖਸ਼ੀ ਹੈ
ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਤਾਰ
ਇਸ ਲਈ ਬਖਸ਼ਿਸ਼ ਕਰਦੇ ਨਾਨਕ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਗੁਰਮੁਖ ਸਦਾ ਸੁਹਾਗਣੀ ਉਹ ਗੁਰਮੁਖ ਸਦਾ ਸੁਹਾਗਣੀ ਹੈ ਸ਼ੁਭ ਗੁਣਾਂ ਵਾਲੀ ਹੈ ਗੁਰੂ ਨੂੰ ਸਮਰਪਿਤ ਹੈ ਜਿਸ ਨੂੰ ਅਵਨਾਸੀ ਪੁਰਖ ਪਰਤਾਰ ਪਤੀ ਪ੍ਰਾਪਤ ਹੋ ਗਿਆ ਜਿਸ ਨੂੰ ਪਤੀ ਰੂਪੀ ਪਰਮਾਤਮਾ ਮਿਲ ਗਿਆ ਹੈ
ਮਹੱਲਾ ਪਹਿਲਾ ਸੁਹਾ ਰੰਗ ਸੁਪਨ ਨਿਸੀ ਬਿਨ ਤਾਗੇ ਗਲਹਾਰ
ਕਹਿੰਦੇ ਜੋ ਚਰਚਾ ਕੀਤੀ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਪਹਿਲੇ ਜੋਤ ਪਹਿਲੇ ਸਰੂਪ ਦੇ ਵਿੱਚ ਕਹਿੰਦੇ ਸੂਹਾ ਰੰਗ ਜਿਸ ਦੀ ਚਰਚਾ ਹੋਈ ਹੈ ਨਾ ਜਿਸ ਸੂਹੇ ਰੰਗ ਨੂੰ ਵਾਰ ਵਾਰ ਦੁਹਰਾਇਆ ਗਿਆ ਇਹ ਹੈ ਕੀ ਤੇ ਮੇਰੇ ਮਾਲਕ ਕਹਿੰਦੇ ਸੂਹਾ ਰੰਗ ਸੁਪਨੇ ਨਿਸੀ ਇਹ ਜਿਹੜਾ ਸੂਹਾ ਰੰਗ ਹੈ ਨਾ ਇਹ ਰਾਤ ਦੇ ਸੁਪਨੇ ਵਰਗਾ ਹੈ ਤੇ ਤੁਸੀਂ ਸਾਰੇ ਕਹਿੰਦੇ ਹੋ ਨਾ ਰਾਤ ਨੂੰ ਸੁਪਨਾ ਜਿਹੜਾ ਝੂਠਾ ਹੁੰਦਾ, ਰਾਤ ਦਾ ਸੁਪਨਾ ਕਹਿੰਦੇ ਝੂਠਾ, ਉਹਦੇ ਵਿੱਚ ਕੋਈ ਵੀ ਤੱਤ ਨਹੀਂ, ਕੋਈ ਵੀ ਸੱਚਾਈ ਨਹੀਂ ਹੈ। ਇਸ ਲਈ ਉਹ ਇਉਂ ਜਾਣੋ ਜਿਵੇਂ ਬਿਨਾਂ ਧਾਗੇ ਤੋਂ ਕੋਈ ਆਪਣੇ ਗਲ ਵਿੱਚ ਹਾਰ ਪਾ ਲਵੇ। ਹੁਣ ਧਾਗੇ ਤੋਂ ਬਿਨਾਂ ਕਿਵੇਂ ਮੋਤੀ ਪਰੋਏ ਜਾ ਸਕਦੇ ਨੇ, ਅਤੇ ਜੇ ਧਾਗਾ ਨਹੀਂ ਤਾਂ ਮੋਤੀ ਗਲੇ ਵਿੱਚ ਰੁਕ ਕਿਵੇਂ ਠਹਿਰ ਕਿਵੇਂ ਸਕਦੇ ਨੇ। ਭਾਵ ਕਿ ਜਿਵੇਂ ਧਾਗੇ ਤੋਂ ਬਿਨਾਂ ਹਾਰ ਗਲ ਵਿੱਚ ਨਹੀਂ ਪਾਇਆ ਜਾ ਸਕਦਾ, ਰਾਤ ਦਾ ਸੁਪਨਾ ਹਮੇਸ਼ਾ ਨਹੀਂ ਰਹਿਣ ਵਾਲਾ ਹੁੰਦਾ, ਉਹ ਹਮੇਸ਼ਾ ਸੱਤ ਨਹੀਂ ਹੈ। ਇਸੇ ਤਰ੍ਹਾਂ ਮਾਇਆ ਦਾ ਰੰਗ ਜਿਹੜਾ ਹੈ ਨਾ, ਸੂਹਾ ਰੰਗ ਜਿਹੜਾ ਹੈ, ਇਹ ਨਾਸਵੰਤ ਹੈ, ਇਹ ਸੱਤ ਨਹੀਂ ਹੈ।
ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ।
ਤੇ ਰੰਗ ਕੱਚਾ ਤੇ ਪੱਕਾ ਹੈ, ਇੱਕ ਰੰਗ ਕੱਚਾ ਹੈ, ਇੱਕ ਰੰਗ ਪੱਕਾ ਹੈ। ਪੱਕਾ ਰੰਗ ਜਿਹੜਾ ਹੈ ਨਾ, ਸਾਹਿਬ ਕਹਿੰਦੇ ਸੱਚਾ ਰੰਗ ਮਜੀਠ ਕਾ, ਜਿਹੜਾ ਮਜੀਠ ਦਾ ਰੰਗ ਹੈ ਨਾ, ਉਹ ਸੱਚਾ ਰੰਗ ਹੈ। ਮਜੀਠ ਦਾ ਰੰਗ ਕਿਹਾ, ਨਾਮ ਦਾ ਰੰਗ। ਸੂਹਾ ਲਾਲ ਰੰਗ ਕਿਹਾ ਜਿਸ ਨੂੰ ਸਤਿਗੁਰੂ ਪਾਤਸ਼ਾਹ ਨੇ। ਮਜੀਠ ਆਪ ਜੀ ਜਾਣਦੇ ਹੋ ਕਿ ਗੰਢੀ ਹੁੰਦੀ ਹੈ, ਬਿਰਸ਼ ਦੀਆਂ ਜੜ੍ਹਾਂ ਵਿੱਚ ਗੰਢੀਆਂ, ਉਹਨਾਂ ਗੰਢੀਆਂ ਨੂੰ ਪਹਿਲਾਂ ਪੁੱਟ ਕੇ ਫਿਰ ਕੁੱਟ ਕੇ ਫਿਰ ਉਬਾਲ ਕੇ ਰੰਗ ਤਿਆਰ ਕੀਤਾ ਜਾਂਦਾ। ਇੱਕ ਛਿੱਟ ਜਿਸ ਦੀ ਕਿਸੇ ਬਸਤਰ ਤੇ ਪੈ ਜਾਏ, ਬਸਤਰ ਤੇ ਫਟ ਜਾਂਦਾ ਪਰ ਰੰਗ ਨਹੀਂ ਫਟਦਾ। ਇਸੇ ਪ੍ਰਕਾਰ ਨਾਮ ਦਾ ਰੰਗ ਹੈ, ਇੱਕ ਵਾਰੀ ਜਿਸ ਨੂੰ ਨਾਮ ਦਾ ਰੰਗ ਲੱਗ ਗਿਆ ਨਾ, ਉਹ ਮੁੜ ਫਿਰ ਉਤਰੇ ਨਹੀਂ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗੇ ਦਾਗਾ। ਫਿਰ ਉਸਨੂੰ ਨਾ ਤੇ ਵਿਕਾਰਾਂ ਦੇ ਦਾਗ ਲੱਗਦੇ ਨੇ, ਨਾ ਹੀ ਨਾਮ ਦਾ ਰੰਗ ਮੈਲਾ ਹੁੰਦਾ। ਨਾਮ ਕੋਈ ਵੀ ਜਪ ਲਵੇ, ਖੱਤਰੀ ਜਪ ਲਵੇ, ਬ੍ਰਾਹਮਣ ਜਪੇ, ਸ਼ੂਦਰ ਜਪੇ, ਵੈਸ ਜਪੇ, ਅਮੀਰ ਜਪੇ, ਗਰੀਬ ਜਪੇ, ਕੋਈ ਝੌਂਪੜੀ ਵਿੱਚ ਬੈਠਣ ਵਾਲਾ ਜਪੇ, ਕੋਈ ਮਹਿਲਾਂ ਵਿੱਚ ਨਿਵਾਸ ਕਰਨ ਵਾਲਾ ਜਪੇ, ਨਾਮ ਹਮੇਸ਼ਾ ਹੀ ਸੁੱਚਾ ਰਹਿੰਦਾ, ਨਾਮ ਹਮੇਸ਼ਾ ਪਵਿੱਤਰ ਰਹਿੰਦਾ। ਆਪ ਜੀ ਕਈ ਵਾਰੀ ਪੜ੍ਹਦੇ ਹੋ, ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਣ ਮੈਂ ਹੋਏ। ਪ੍ਰਭੂ ਦਾ ਪਿਆਰਾ ਭਗਤ ਵੀ ਵਰਣ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਕਦੇ ਘਿਓ ਨੂੰ ਜੂਠਾ ਨਹੀਂ ਕਿਹਾ ਗਿਆ, ਕੱਪੜੇ ਨੂੰ ਜੂਠਾ ਨਹੀਂ ਕਿਹਾ ਗਿਆ। ਇਸੇ ਤਰ੍ਹਾਂ ਪਰਮਾਤਮਾ ਦਾ ਰੰਗ ਹਮੇਸ਼ਾ ਜਿਹੜਾ ਸੱਚਾ ਰੰਗ ਹੈ। ਕਿਉਂ ਸੱਚਾ ਰੰਗ ਹੈ? ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਬ੍ਰਹਮ ਦੀ ਵਿਚਾਰ ਕਰਦੇ ਨੇ, ਨਿਰੰਕਾਰ ਦੀ ਵਿਚਾਰ ਕਰਦੇ ਨੇ, ਬ੍ਰਹਮ ਦੀ ਵਿਚਾਰ ਕਰਨ ਕਰਕੇ ਉਹ ਸੱਚਾ ਨਾਮ ਦਾ ਰੰਗ ਪ੍ਰਾਪਤ ਹੁੰਦਾ ਹੈ।
ਨਾਨਕ ਪ੍ਰੇਮ ਮਹਾਰਸੇ ਸਭ ਬੁਰਿਆਈਆਂ ਚਾਰ।
ਸਤਿਗੁਰੂ ਨਾਨਕ ਨਿਰੰਕਾਰੀ ਜੀ ਬਖਸ਼ਿਸ਼ ਕਰਦੇ ਨਾਨਕ, ਹੇ ਨਾਨਕ ਪ੍ਰੇਮ ਮਹਾਰਸੀ, ਜੋ ਪ੍ਰੇਮ ਦੇ ਮਹਾਰਸ ਵਿੱਚ ਰਸ ਗਏ, ਜਿਨ੍ਹਾਂ ਨੂੰ ਪ੍ਰੇਮ ਦਾ ਰਸ ਨਾ ਰੰਗ ਲੱਗ ਗਿਆ, ਜਿਹੜੇ ਪ੍ਰੇਮ ਦੇ ਰਸ ਦੇ ਵਿੱਚ ਚੂਹੇ ਚੂਹੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ ਨਾ, ਜਿਨ੍ਹਾਂ ਨੇ, ਉਹਨਾਂ ਦੀਆਂ ਸਾਰੀਆਂ ਬੁਰਿਆਈਆਂ ਸਰ ਜਾਂਦੀਆਂ ਨੇ, ਉਹਨਾਂ ਦੀਆਂ ਬੁਰਿਆਈਆਂ ਖਤਮ ਹੋ ਜਾਂਦੀਆਂ ਨੇ। ਕਿਉਂਕਿ ਔਗਣ ਤੇ ਸਰਗੁਣ ਜਿਹੜੇ ਨੇ, ਔਗਣ ਤੇ ਜਿਹੜੇ ਸ਼ੁਭ ਗੁਣ ਨੇ ਨਾ, ਇੱਕ ਥਾਂ ਨਹੀਂ ਰਹਿ ਸਕਦੇ। ਜਿੱਥੇ ਔਗਣ ਨੇ ਉੱਥੇ ਸ਼ੁਭ ਗੁਣ ਨਹੀਂ ਹੋਣਗੇ। ਇਸ ਕਰਕੇ ਗੁਰਦੇਵ ਪਾਤਸ਼ਾਹ ਪੰਚਮ ਪਿਤਾ ਜੀ ਨੇ ਨਾ, ਸਿੱਖਾਂ ਨੂੰ ਸਮਝਾਉਣ ਦੇ ਵਾਸਤੇ ਬੜਾ ਪਿਆਰਾ ਇੱਕ ਉਪਰਾਲਾ ਦੱਸਿਆ। ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਗ੍ਰਿਸ਼ਤੀ ਹਾਂ, ਕਾਰੋਬਾਰ ਕਰਦੇ ਹਾਂ, ਅਨੇਕ ਪ੍ਰਕਾਰ ਦੇ ਔਗਣ ਵੀ ਸਾਡੇ ਕੋਲੋਂ ਹੋ ਜਾਂਦੇ ਨੇ, ਤੇ ਔਗਣ ਭਰਿਆ ਅਲੂਦ ਹੋਇਆ ਜੀਵਨ ਬੇਅਰਥ ਚਲੇ ਜਾਂਦਾ, ਆਪ ਜੀ ਕਿਰਪਾ ਕਰੋ। ਤੇ ਮੇਰੇ ਪੰਚਮ ਗੁਰਦੇਵ ਜੀ ਕਹਿਣ ਲੱਗੇ, ਸਿੱਖੋ ਰੋਜ਼ ਧਰਮਸਾਲ ਸੰਗਤ ਵਿੱਚ ਆਓ, ਆ ਕੇ ਆਪਣੇ ਔਗਣਾਂ ਦਾ ਜ਼ਿਕਰ ਕਰੋ। ਜਦੋਂ ਤੁਸੀਂ ਔਗਣਾਂ ਦਾ ਜ਼ਿਕਰ ਕਰੋਗੇ ਨਾ, ਫਿਰ ਔਗਣ ਵਿਕਣਾ ਗੁਣ ਰਾਵਾਂ ਬਲ ਰਾਮ ਜੀਓ। ਹੌਲੀ ਹੌਲੀ ਔਗਣ ਖਤਮ ਹੋ ਜਾਣਗੇ, ਗੁਣ ਪ੍ਰਾਪਤ ਹੋ ਜਾਣਗੇ, ਔਗਣ ਸੜ ਜਾਣਗੇ, ਗੁਣਾਂ ਦੀ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ,
ਪੌੜੇ ਇਹੋ ਜਗ ਆਪ ਉਪਾਇਓਨ ਕਰ ਚੋਜ ਵਿਡਾਨ।
ਪੌੜੀ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਿਉਂਕਿ ਵਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ, 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਵਾਰ ਹੈ। ਕਰਦੇ ਕਹਿੰਦੇ ਨੇ ਇਹੋ ਜਗ ਆਪ ਉਪਾਇਓਨ, ਇਹ ਜਿਹੜਾ ਜਗ ਹੈ ਨਾ ਸੰਸਾਰ, ਇਹ ਸੰਸਾਰ ਆਪ ਪਰਮਾਤਮਾ ਨੇ ਪੈਦਾ ਕੀਤਾ ਹੈ। ਕਰ ਚੋਜ ਵਿਡਾਣ, ਆਪਣੇ ਅਪਨੇਕ ਪ੍ਰਕਾਰ ਦੇ ਅਸਚਰਜ ਕੌਤ ਕਰਕੇ ਆਪ ਅਨੇਕ ਪ੍ਰਕਾਰ ਦੇ ਅਸਚਰਜ ਕੌਤਕ ਨੇ ਪਰਮਾਤਮਾ ਦੇ, ਜਿਨ੍ਹਾਂ ਨੂੰ ਤੱਕ ਕੇ ਜੀਵ ਹੈਰਾਨ ਹੋ ਜਾਂਦਾ ਹੈ। ਇਸ ਲਈ ਮਾਲਕ ਨੇ ਅਸਚਰਜ ਕੌਤਕ ਕਰਕੇ ਆਪਣੀ ਲੀਲਾ ਕਰਕੇ ਇਹੋ ਜਗ ਆਪ ਉਪਾਇਨ, ਇਹ ਸਾਰਾ ਸੰਸਾਰ ਆਪ ਪੈਦਾ ਕੀਤਾ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਸ਼ਟਪਦੀ ਹੈ, ਸਾਹਿਬ ਕਹਿੰਦੇ ਤੁਧ ਆਪੇ ਸਿਰ ਉਹ ਸਿਸ਼ਟ ਸਿਰਜੀ ਆ, ਆਪੇ ਫੁਨ ਗੋਈ, ਐ ਮੇਰੇ ਮਾਲਕ ਤੁਸਾਂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਤੁਸਾਂ ਨੇ ਆਪ ਹੀ ਸ੍ਰਿਸ਼ਟੀ ਦੀ ਲੈਤਾ ਕੀਤੀ ਹੈ। ਕਿਉਂਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਮਾਇਆ ਤੋਂ ਤਿੰਨ ਚੇਲੇ ਪੈਦਾ ਕੀਤੇ, ਰਜੋ ਤਮੋ ਸਤੋ, ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ, ਉਹਨਾਂ ਦੀਆਂ ਡਿਊਟੀਆਂ ਵੰਡ ਦਿੱਤੀਆਂ ਪਰਮਾਤਮਾ ਨੇ, ਪ੍ਰਭੂ ਨੇ। ਕਿਸੇ ਨੂੰ ਡਿਊਟੀ ਦਿੱਤੀ ਪੈਦਾ ਕਰਨ ਦੀ, ਕਿਸੇ ਨੂੰ ਪਾਲਣ ਕਰਨ ਦੀ, ਕਿਸੇ ਨੂੰ ਲੈਤਾ ਕਰਨ ਦੀ, ਪਰ ਉਹ ਸਾਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਨੇ। ਜਿਵੇਂ ਮਾਲਕ ਆਪਣੇ ਸੇਵਕ ਤੋਂ ਕੰਮ ਲੈਂਦਾ ਹੈ ਨਾ, ਇਸੇ ਤਰ੍ਹਾਂ ਨਿਰੰਕਾਰ ਨੇ ਕੰਮ ਲੈਣ ਵਾਸਤੇ ਰਚਨਾ ਕੀਤੀ ਹੈ। ਰਚਨਹਾਰ ਆਪ ਪਰਮੇਸ਼ਰ ਹੈ, ਇੱਕ ਕਵਾਵੇ ਤੇ ਸਭ ਹੋਵਾ, ਇੱਕ ਸੁਪਨੇ ਸਫੁਰਨੇ ਤੋਂ ਸਤਿਗੁਰੂ ਪਾਤਸ਼ਾਹ ਨੇ ਅਨੇਕਾਂ ਚੋਜ ਕੌਤਕ ਚੋਜ ਤਮਾਸ਼ਿਆਂ ਕਰਕੇ ਰਚਨਾ ਕੀਤੀ ਜਗਤ ਦੀ।
ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ,
ਰਚਨਾ ਕਰਕੇ ਨਾ ਜੀਵਾਂ ਦੀ, ਇਹਦੇ ਵਿੱਚ ਪੰਚ ਧਾਤ ਵਿੱਚ ਪਾਈਅਨ, ਪੰਚ ਧਾਤ ਪੰਜ ਤੱਤ ਪਾ ਦਿੱਤੇ। ਧਾਤਾਂ ਵੈਸੇ ਅੱਠ ਪ੍ਰਕਾਰ ਦੀਆਂ ਹੁੰਦੀਆਂ ਨੇ, ਧਾਤ ਤੋਂ ਭਾਵ ਇੱਥੇ ਧੰਤਾ ਨਹੀਂ ਹੈ, ਇੱਥੇ ਹੈ ਤੱਤ। ਪੰਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਔਰ ਇਹਦੇ ਨਾਲ ਮੋਹ ਝੂਠ ਗੁਮਾਨ ਹੰਕਾਰ ਪੈਦਾ ਕਰ ਦਿੱਤਾ ਜੀਵਾਂ ਵਿੱਚ, ਝੂਠ ਪੈਦਾ ਕਰ ਦਿੱਤਾ ਜੀਵਾਂ ਵਿੱਚ, ਮੋਹ ਪੈਦਾ ਕਰ ਦਿੱਤਾ ਜੀਵਾਂ ਵਿੱਚ, ਜਿਸ ਕਰਕੇ ਮੋਹ ਝੂਠ ਗੁਮਾਨ ਦੇ ਅਧੀਨ ਹੋਏ ਮਨੁੱਖ ਕਈ ਵਾਰੀ ਆਪਣੇ ਮਾਲਕ ਨੂੰ ਹੀ ਭੁੱਲ ਜਾਂਦੇ ਨੇ, ਰਚਨਹਾਰ ਨੂੰ ਭੁੱਲ ਜਾਂਦੇ ਨੇ, ਰਚਨਾ ਵਿੱਚ ਖੱਚਤ ਹੋ ਜਾਂਦੇ ਨੇ, ਰਚਨਾ ਦੇ ਵਿੱਚ ਖੱਚਤ ਹੋ ਕੇ ਸਵਾਮੀ ਨੂੰ ਤਿਆਗ ਦਿੰਦੇ ਨੇ, ਭੁੱਲ ਜਾਂਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ,
ਆਵੇ ਜਾਏ ਭਵਾਈਐ ਮਨਮੁਖ ਅਗਿਆਨ।
ਤੇ ਜਿਹੜੇ ਮਨਮੁਖ ਅਗਿਆਨੀ ਨੇ ਨਾ, ਆਪਣੇ ਮਨ ਦੇ ਅਨੁਸਾਰੀ ਚੱਲਣ ਵਾਲੇ, ਗੁਰੂ ਤੋਂ ਬੇਮੁਖ ਹੋਣ ਵਾਲੇ, ਅਗਿਆਨ ਜਿਨ੍ਹਾਂ ਨੂੰ ਸਮਝ ਨਹੀਂ, ਜਿਨ੍ਹਾਂ ਨੂੰ ਸੋਝੀ ਨਹੀਂ, ਕਿਸੇ ਪ੍ਰਕਾਰ ਦਾ ਗਿਆਨ ਨਹੀਂ ਹੈ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਉਹਨਾਂ ਦੀ ਹਾਲਤ ਆਵੇ ਜਾਏ ਭਵਾਈ ਹੈ। ਉਹ ਆਉਂਦੇ ਨੇ ਜਾਂਦੇ ਨੇ ਤੇ ਜੂਨਾਂ ਵਿੱਚ ਭਵਾਏ ਜਾਂਦੇ ਹਨ, ਭਵਾਏ ਜਾਂਦੇ ਹਨ ਉਹ ਜੂਨਾਂ ਵਿੱਚ। जम जम मरे मरे फिर जमे बहुत सजाए पया देश लम्मे लम्मे देश तो भाव 84 का गेड़ है अनेक जूनां दे विच भरमण का गेड़ है जमदे ने मरदे ने मरदे ने जमदे ने इसे चक्कर विच पै रहिंदे ने क्योंकि अग्ञानी मनुख ने मनमुख मुख ने परमेश्वर नू भुलण करके जन्मां दे चक्कर विच पै होए ने परमेश्वर तो भुलिया व्यापन सबे रोग सतगुरां दे बचन हन
एक ना आप बुझाए ओन गुरमुख हर ज्ञान
एक ना ते सतगुरां ने बख्शिश कर दिती जेड़े सतगुरु पातशाह जी की कृपा की दृष्टि विच आ गए उन्हां ते सतगुरां ने ना अपनी नजरे अनायत करके आप बुझाए उन्हां नू आप बुझा दिता है उन्हां नू आप समझा दिता है उन्हां नू आप सोझी बख्शिश कर दिती गुरमुख हर ज्ञान उन्हां गुरमुखां नू हरी दा ज्ञान प्रभु दा ज्ञान जीवन दा ज्ञान सत ते असत दा ज्ञान माया ते चे ब्रह्म दा ज्ञान ਇਹ ਗਿਆਨ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾ ਦਿੱਤਾ ਹੈ ਉਹਨਾਂ ਦੀ ਸਮਝ ਵਿੱਚ ਆ ਗਈ ਕਿ ਇਹ ਜੀਵਨ ਕਿਸ ਵਾਸਤੇ ਸਾਨੂੰ ਪ੍ਰਾਪਤ ਹੋਇਆ ਇਹ ਜੀਵਨ ਦਾ ਮਕਸਦ ਕੀ ਹੈ ਇਹ ਮਨੁੱਖਾ ਜੀਵਨ ਦਾ ਕਰਤੱਵ ਕੀ ਹੈ ਇਹ ਉਹ ਸਤਿਗੁਰੂ ਨੇ ਸਾਨੂੰ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਕਿ ਭਾਈ ਪ੍ਰਾਣੀ ਤੋਂ ਆਇਆ ਲਾਹਾ ਲੈਣ ਇਹ ਗਿਆਨ ਬਖਸ਼ਿਸ਼ ਕਰ ਦਿੱਤਾ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ ਓਏ ਭਲਿਆ ਤੇਰੀ ਉਮਰ ਰੂਪੀ ਰਾਤਰੀ ਮੁੱਕਦੀ ਜਾ ਰਹੀ ਹੈ ਕਿਹੜੀਆਂ ਝੂਠੀਆਂ ਸ਼ੋਹਰਤਾਂ ਵਿੱਚ ਲੱਗਿਆ ਹੋਇਆ ਝੂਠੇ ਪਦਾਰਥਾਂ ਵਿੱਚ ਫਸਿਆ ਹੋਇਆ ਇਹ ਤਾਂ ਤੈਨੂੰ ਜਨਮ ਪ੍ਰਾਪਤ ਹੋਇਆ ਸੀ ਉਸ ਮਾਲਕ ਦੀ ਅਸੀਸ ਲੈਣ ਦੇ ਲਈ ਮਾਲਕ ਦੇ ਵਿੱਚ ਰਸਾਈ ਪ੍ਰਾਪਤ ਕਰਨ ਦੇ ਲਈ ਇਹ ਜਨਮ ਤਾਂ ਮਿਲਿਆ ਸੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਇਹ ਗਿਆਨ ਬਖਸ਼ਿਸ਼ ਕਰ ਦਿੱਤਾ ਹੈ
ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ
ਬਖਸ਼ਿਓਨ ਉਹਨਾਂ ਨੂੰ ਬਖਸ਼ ਦਿੱਤਾ ਭਗਤੀ ਦਾ ਖਜ਼ਾਨਾ ਪਰਮਾਤਮਾ ਦੀ ਭਗਤੀ ਦਾ ਖਜ਼ਾਨਾ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਕਿਹੜਾ ਖਜ਼ਾਨਾ ਹਰ ਨਾਮ ਨਿਧਾਨ ਜਿਹੜਾ ਸਾਰੀਆਂ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਹੈ ਕਿਉਂਕਿ ਜਿਸਦੇ ਪਾਸ ਨਾਮ ਹੈ ਨਾ ਇਹ ਪਦਾਰਥ ਤੇ ਤੁਸ਼ ਨੇ ਉਸਦੇ ਵਾਸਤੇ ਨਾਮ ਨੂੰ ਜਪਣ ਕਰਕੇ ਪਦਾਰਥਾਂ ਦੀ ਲਾਲਸਾ ਨਹੀਂ ਰਹਿੰਦੀ ਹੈ ਪਦਾਰਥ ਤੇ ਉਹਦੇ ਪਿੱਛੇ ਪਿੱਛੇ ਫਿਰਦੇ ਨੇ ਜਿਸ ਨੇ ਕਿਸੇ ਬਿਰਸ਼ ਨੂੰ ਖਰੀਦ ਲਿਆ ਹੋਵੇ ਨਾ ਉਹਨੂੰ ਛਾਂ ਨਹੀਂ ਖਰੀਦਣੀ ਪੈਂਦੀ ਫਲ ਨਹੀਂ ਖਰੀਦਣੇ ਪੈਂਦੇ ਫੁੱਲਾਂ ਦੀ ਲੋੜ ਨਹੀਂ ਪੈਂਦੀ ਪੱਤਿਆਂ ਦੀ ਲੋੜ ਨਹੀਂ ਪੈਂਦੀ ਸਭ ਕੁਝ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਇਸ ਕਰਕੇ ਜਿਸ ਨੇ ਨਾਮ ਦੀ ਪ੍ਰਾਪਤੀ ਕਰ ਲਈ ਦੁਨੀਆਂ ਦੇ ਸੁੱਖ ਤਾਂ ਕੀ ਪਰਲੋਕ ਦੇ ਸੁੱਖ ਆਪਣੇ ਆਪ ਮਿਲ ਜਾਂਦੇ ਨੇ ਇਸ ਕਰਕੇ ਹਰੀ ਪਰਮਾਤਮਾ ਦਾ ਨਾਮ ਜੋ ਨਿਧੀਆਂ ਦਾ ਖਜ਼ਾਨਾ ਹੈ ਜੋ ਭਗਤੀ ਦਾ ਖਜ਼ਾਨਾ ਹੈ ਸਤਿਗੁਰਾਂ ਨੇ ਆਪ ਬਖਸ਼ਿਓਨ ਉਹਨਾਂ ਨੂੰ ਜਿਹੜੇ ਗੁਰੂ ਦੇ ਪਿਆਰੇ ਸਤ ਸੰਗੀ ਨੇ ਗੁਰਮੁਖ ਨੇ ਗੁਰੂ ਨੂੰ ਸਨਮੁਖ ਰਹਿਣ ਵਾਲੇ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ
ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।